ਪੁੱਠੀ ਹੈ ਸਾਖਤਾਂ ਦੀ, ਸਾਖਤਾਂ ਦੀ ਇਹਦੋਂ ਪੁੱਠੀ ਹੈ। ਕੋਈ ਸਾਖਤ ਨੇ ਉਹ ਬਾਹਰ ਡੋਲਦੇ ਨੇ ਨਾ, ਉਹਨਾਂ ਨੇ ਬਾਹਰ ਮੰਨਿਆ ਹੋਇਆ, ਆਕਾਸ਼ਵਾਣੀ ਨੂੰ ਬਾਹਰੋਂ ਮੰਨਿਆ ਹੋਇਆ, ਉਹਨਾਂ ਨੇ ਸਾਡੇ ਅੰਦਰੋਂ ਮੰਨਿਆ ਹੋਇਆ। ਉਹ ਅਰਥਾਂ ਦੇ ਨਾਲ, ਅਰਥਾਂ ਦੇ ਨਾਲ ਜਸਟੀਫਾਈ ਨਹੀਂ ਕਰ ਸਕਣਗੇ ਕਦੇ। ਮਾਧਿਅਮ ਕਿਵੇਂ, ਮਾਧਿਅਮ ਹੈ ਦੋਹਾਂ ਦੇ ਵਿੱਚ ਸੰਪਰਕ ਪੈਦਾ ਕਰ, ਮਾਧਿਅਮ ਇੱਕ ਸਮਝਣ ਵਾਲਾ ਇੱਕ ਸਮਝਾਉਣ ਵਾਲਾ, ਦੋਹਾਂ ਦੇ ਵਿੱਚ ਬੋਲੀ ਦਾ ਮਾਧਿਅਮ ਹੈ, ਭਾਸ਼ਾ ਦਾ ਮਾਧਿਅਮ ਹੈ। ਮੈਂ ਕੀ ਚਾਹੁੰਦਾ ਬੋਲ ਕੇ ਮੈਂ ਦੱਸ ਰਿਹਾ, ਮਾਧਿਅਮ ਹੈ। ਦੋ ਦੇ ਵਿੱਚ ਸੰਪਰਕ ਪੈਦਾ ਕਰਨ ਵਾਲੀ ਚੀਜ਼ ਮਾਧਿਅਮ। ਬੋਲੀ ਸਮਝ ਨਹੀਂ ਆਈ, ਪਸ਼ੂ ਬੋਲਦੇ ਨੇ ਆਪਾਂ ਨੂੰ ਸਮਝ ਆਉਂਦੀ ਹੈ, ਚਿੜੀਆਂ ਬੋਲਦੀਆਂ ਨੇ ਸੁਣਦੀਆਂ ਨੇ ਸਮਝ ਨਹੀਂ ਆਉਂਦੀ, ਪਰ ਹਾਂ ਸਾਨੂੰ ਪਤਾ ਲੱਗ ਗਿਆ ਵੀ ਚਿੜੀਆਂ ਬੋਲਣ ਲੱਗ ਗਈਆਂ, ਵੀ ਦਿਨ ਨਿਕਲਿਆ, ਤਿੰਨ ਵੱਜ ਗਏ ਹੁਣ। ਜਾਨਵਰ ਬੋਲਣ ਲੱਗ ਗਏ, 12 ਵਜੇ ਨਹੀਂ ਬੋਲਦੇ, ਪਰ ਕੀ ਕਹਿੰਦੀਆਂ ਨੇ ਨਹੀਂ ਪਤਾ। ਆਦਮੀ ਬੋਲਦਾ, ਚਿੜੀਆਂ ਨੂੰ ਨਹੀਂ ਪਤਾ ਕੀ ਕਹਿੰਦੇ। ਮਾਧਿਅਮ ਹੈ ਉਹ ਬੋਲੀ, ਸਾਨੂੰ ਸਾਡਾ ਧਿਆਨ ਤਾਂ ਖਿੱਚਿਆ ਚਿੜੀਆਂ ਨੇ ਜ਼ਰੂਰ, ਕੋਈ ਵੀ ਚੀਜ਼ ਬੋਲਦੀ ਹੈ ਧਿਆਨ ਤਾਂ ਖਿੱਚਿਆ, ਪਰ ਉਹ ਕੀ ਕਹਿੰਦਾ ਨਹੀਂ ਪਤਾ। ਅੱਗੇ ਹੈ ਵੈਖਰੀ, ਵੈਖਰੀ ਉਹਨੂੰ ਕਹਿੰਦੇ ਨੇ ਵਖਿਆਨ, ਜਿਹੜੀ ਦੀ ਗੱਲ ਦੀ ਪੂਰੀ ਸਮਝ ਆ ਜਾਵੇ। ਜੇ ਜੋ ਕੁਛ ਕਹਿਣਾ ਚਾਹੁੰਦਾ ਸੀ ਸਮਝ ਲਿਆ, ਫਿਰ ਵੈਖਰੀ ਹੈ, ਨਹੀਂ ਮਾਧਿਅਮ ਤੱਕ ਰਹਿ ਗਈ ਵੈਖਰੀ ਨਹੀਂ ਹੋਣੀ, ਸਮਝ ਨਹੀਂ ਆਈ। ਜੋ ਕੁਛ ਕਿਹਾ ਸੀ ਉਹਦਾ ਪਤਾ ਲੱਗ ਗਿਆ ਦੂਜੇ ਨੂੰ, ਵਖਿਆਨ ਹੋ ਗਿਆ ਨਾ, ਵਖਿਆਨ ਹੋ ਗਿਆ ਉਹਦੇ ਅੰਦਰ, ਉਹ ਗੱਲ ਸਮਝ ਲਈ ਉਹਨੇ, ਫਿਰ ਵੈਖਰੀ। ਤਿੰਨ ਸਟੇਜਾਂ ਮਾਇਆ ਦੇ ਵਿੱਚ ਨੇ, ਬਸੰਤੀ, ਮਾਧਮਾ, ਵੈਖਰੀ ਮਾਇਆ 'ਚ ਨੇ। ਜਦੋਂ ਹਵਾ ਨਾਲ ਸੰਪਰਕ ਹੋਇਆ ਉਹ ਬਾਣੀ ਦਾ, ਪਰਾ ਬਾਣੀ ਦਾ, ਜਦੋਂ ਵੀ ਮਾਇਆ ਚੱਲ ਆਇਆ ਹਵਾ ਪੌੜ ਕੀ ਬਾਣੀ ਬਣ ਗਈ, ਉਹ ਕਹਿੰਦੇ ਹਾਂ ਬਹੁ ਬਣ ਗਿਆ। ਤਿੰਨ ਸਟੇਜਾਂ ਮਾਇਆ ਦੇ ਵਿੱਚ ਨੇ, ਚੌਥੀ ਸਟੇਜ ਮਾਇਆ ਤੋਂ ਪਰੇ, ਉਹਨੂੰ ਕਹਿੰਦੇ ਪਰਾ ਬਾਣੀ। ਇਹ ਚਾਰ ਬਾਣੀਆਂ ਨੇ, ਪਰ ਇਹਨਾਂ ਦੂਜਿਆਂ ਦੀਆਂ ਸੰਤਾਂ ਦੀਆਂ ਤਾਂ ਉਲਟੀਆਂ ਨੇ। ਉਹ ਪਰਾ ਬਾਣੀ ਬਾਹਰੋਂ ਕਹਿੰਦੇ, ਅੰਦਰ ਨੂੰ ਲੈ ਕੇ ਜਾਂਦੇ ਨੇ। ਅੰਦਰ ਕਿੱਥੇ ਲੈ ਕੇ ਜਾਣੀ, ਅੰਦਰ ਕਿੱਥੇ ਲੈ ਕੇ ਜਾਣੀ, ਅੰਦਰ ਲੈ ਕੇ ਜਾਣੀ ਆ ਬਾਣੀ ਦੀ, ਅੰਦਰ ਜਾਂਦੀ ਇਹਦੀ ਸਮਝ ਜਾਂਦੀ ਹੈ, ਅੰਦਰ ਅੰਦਰ ਦਾ ਰੜਕ ਕੇ ਮੱਖਣੇ ਜਾਂਦਾ ਹੈ।
ਨਾਮ ਕਸਤ ਸਭ ਹੀ ਬੋਲੇ ਪਵਨਾ ਗਗਨ ਗਰਜਿਆ,
ਬੋਲੇ ਪਵਨਾ ਜੋ ਬੋਲ ਹੈ ਉਹਦਾ ਹਵਾ ਹੈ, ਗਰਜਨ ਗਗਨ ਦੀ ਹੈ। ਜਿਹੜੀ ਗਰਜਨ ਹਵਾ ਹੋ ਰਹੀ ਹੈ, ਆਵਾਜ਼ ਆ ਰਹੀ ਹੈ, ਜੇ ਗਗਨ ਨਾ ਹੋਵੇ, ਆਦਮੀ ਪਾਣੀ ਵਿੱਚ ਬਹਿ ਕੇ ਅੰਦਰ ਬੋਲੇ ਆਵਾਜ਼ ਨਹੀਂ ਹੁੰਦੀ। ਪਾਣੀ ਬੁਲਬਲਾ ਆਊਗਾ, ਪਾਣੀ ਦੇ ਬਾਹਰ ਉਹ ਆਵਾਜ਼ ਆਉਂਦਾ, ਅੰਦਰ ਨਹੀਂ ਹੁੰਦੀ ਆਵਾਜ਼। ਜਦ ਪਾਣੀ ਦੇ ਬਾਹਰ ਨਿਕਲਦੀ ਆਵਾਜ਼ ਨਾ, ਜ਼ਿਆਦਾ ਆਵਾਜ਼ ਆਉਂਦੀ ਹੈ। ਬੰਦੂਕ ਚੱਲਦੀ ਹੈ ਜਦੋਂ ਨਾਲੀ ਤੋਂ ਬਾਹਰ ਨਿਕਲਦਾ ਪ੍ਰੈਸ਼ਰ, ਤਾਂ ਆਵਾਜ਼ ਆਉਂਦੀ ਹੈ, ਅੰਦਰ ਨਹੀਂ ਹੁੰਦੀ। ਪ੍ਰੈਸ਼ਰ ਜ਼ਿਆਦਾ ਆਉਂਦਾ ਨਾ ਅੰਦਰੋਂ, ਜਦੋਂ ਨਾਲੀ ਤੋਂ ਬਾਹਰ ਜਾਂਦਾ ਉਦੋਂ ਆਵਾਜ਼ ਆਉਂਦੀ, ਪਹਿਲਾਂ ਨਹੀਂ ਆਉਂਦੀ।
ਗਗਨ ਵਰਜ,
ਗਗਨ ਕਿਆ ਹੁੰਦੀ, ਗਗਨ ਚਾਹ ਕੇ ਫੈਲਦੀ ਹੈ ਨਾ, ਗਰਜਨ ਗਗਨ ਤੋਂ ਉੱਥੇ ਫੈਲਦੀ ਨਹੀਂ, ਟਰੈਵਲ ਕਰਦੀ ਹੈ। ਜਿੱਥੇ ਆ ਕੇ ਗਗਨ ਜੋ ਨੇ ਇਕਦਮ ਸਪਰੈਡ ਹੋਣਾ, ਫੈਲਣਾ, ਰੋਟੇਟ ਕਰਨਾ, ਉੱਥੇ ਵਾਜੂ ਗਗਨ ਨਾਲ ਟਕਰਾਉਣਾ ਜਾ ਕੇ।
ਨਾਨਕ ਨਿਹਚਲ ਮਿਲਣ ਸਹਿਜ,
ਨਾਨਕ ਨਿਹਚਲ ਮਿਲਣ ਸਹਿਜ, ਜਿੰਨਾ ਚਿਰ ਮਨ ਟਕਰਾਉਂਦਾ ਗਗਨ ਦੇ ਨਾਲ, ਹਿਲਚਿਲ ਹੈ ਉਹਨਾਂ ਚਿਰ, ਸ਼ਬਦ ਪੈਦਾ ਹੁੰਦਾ ਗਰਜਣ, ਉਹਨਾਂ ਚਿਰ ਆਹਤ ਹੈ ਮਨ, ਆਹਤ ਅਨਾਹਤ ਨਹੀਂ ਹੈ। ਜਦ ਨਿਹਚਲ ਹੋ ਜਾਂਦਾ ਹੈ, ਅਡੋਲ ਹੋ ਜਾਂਦਾ ਮਨ, ਫਿਰ ਇਹਦਾ ਟਕਰਾਅ ਨਹੀਂ ਰਹਿੰਦਾ।
ਮਿਲਣ ਸਹਿਜ,
ਬਸ ਸਹਿਜ ਅਵਸਥਾ ਚ ਆਉਂਦਾ। ਜਿੰਨਾ ਚਿਰ ਮਨ ਦੇ ਵਿੱਚ ਕਲਪਨਾ ਚੱਲਦੀ ਹੈ, ਜਿੰਨਾ ਚਿਰ ਮਨ ਸਰਕੂਲੇਟ ਕਰਦਾ ਆਪਣੇ ਅੰਦਰ, ਉਹਨਾਂ ਜਿਹੜੇ ਆਵਾਜ਼ ਪੈਦਾ ਹੁੰਦੀ ਹੈ, ਉਹਨਾਂ ਜਿਹੜੇ ਦੀ ਮਰਜ਼ੀ ਪੈਦਾ ਹੁੰਦੀ ਹੈ, ਉਹ ਮਰਜ਼ੀ ਪਰਮੇਸ਼ਰ ਦੀ ਮਰਜ਼ੀ ਨਾਲ ਟਕਰਾਉਂਦੀ ਹੈ, ਜਦ ਮਨ ਦੀ ਮਰਜ਼ੀ ਗੁਪਤ ਹੋ ਜਾਂਦੀ ਹੈ, ਮਨ ਦੀ ਮਰਜ਼ੀ ਖਤਮ ਹੋ ਜਾਂਦੀ ਹੈ, ਮਨ ਸੋਚਣਾ ਬੰਦ ਕਰ ਦਿੰਦਾ ਹੈ, ਇਹ ਸਹਿਜ ਅਵਸਥਾ ਚ ਹੋ ਜਾਂਦਾ, ਟਕਾਉ ਦੀ ਅਵਸਥਾ ਚ ਹੋ ਜਾਂਦਾ, ਗਿਆਨ ਤੇ ਬਿਨਾਂ ਨਹੀਂ ਹੋ ਸਕਦਾ, ਗਿਆਨ ਕਬਤ ਦਾ ਮਨ ਹੈ। ਇਸ ਕਰਕੇ ਗੁਰਬਾਣੀ ਦਾ ਗਿਆਨ ਪੜ੍ਹਦੇ ਹਾਂ ਵੀ ਬੋਲਣਾ ਹੀ ਬੰਦ ਕਰੇ, ਚੁੱਪ ਹੈ ਚੁੱਪ ਨਾ, ਚੁੱਪ ਤਾਂ ਨਹੀਂ ਹੋਣਾ ਪਰ ਮਹਿਲ ਮੂੰਹ ਨਾਲ ਚੁੱਪ ਕਰਨਾ, ਚੁੱਪ ਨਹੀਂ ਹੋਇਆ ਮੈਂ, ਅੰਦਰੋਂ ਬੋਲਦਾ ਪ੍ਰਗਟ ਨਹੀਂ ਕਰਦਾ, ਪਰਾਵਾਣੀ ਦਾ ਹੈ ਅੰਦਰ ਪ੍ਰਗਟ ਨਹੀਂ ਕਰ ਰਿਹਾ, ਤਿੰਨ ਜਿਹੜੀਆਂ ਮਾਇਆ ਦੇ ਵਿੱਚ ਤਿੰਨ ਸਟੇਜਾਂ ਨੇ ਉਹ ਨਹੀਂ ਕਰ ਰਿਹਾ, ਅੰਦਰ ਤਾਂ ਚੱਲਦਾ, ਅੰਦਰ ਵਧਾਣੀ ਚੱਲਦੀ ਹੈ, ਬਾਹਰ ਪ੍ਰਗਟ ਨਹੀਂ ਕਰ ਰਿਹਾ, ਅੰਦਰ ਤਾਂ ਆਵਾਜ਼ ਆ ਰਹੀ ਹੈ, ਖੜਕਾ ਆ ਰਿਹਾ, ਸਹਿਜ ਅਵਸਥਾ ਚ ਹੋ ਕੇ ਇਹਦਾ ਮਿਲਣਾ, ਕੱਟੇ ਕਿਆ ਵਨ, ਇਹਦਾ ਮਤਲਬ ਫਿਰ ਇੱਕ ਹੋ ਗਿਆ, ਇਹ ਮਿਲਣ ਹੋ ਗਿਆ ਸਤਿਗੁਰ ਦੇ ਨਾਲ, ਇੱਕ ਮਿਕ ਹੋ ਗਿਆ ਗੁਰ, ਇਹ ਪੂਰਾ ਗੁਰ ਹੋ ਗਿਆ, ਅਸਲ ਦੇ ਵਿੱਚ ਗੁਰ ਅਧੂਰਾ ਹੋਇਆ ਸੀ, ਮਨ ਅਧੂਰਾ ਨਹੀਂ ਹੁੰਦਾ ਕਦੇ ਵੀ, ਮਨ ਮਨੇ ਮੇਰਾ ਮਨ ਮੇਰੇ ਨਾਲ ਲਈ ਮੈਂ ਅਧੂਰਾ, ਕਮੀ ਮੇਰੇ ਚ ਹੈ, ਮੇਰਾ ਮਨ ਮੰਦਰ ਮੈਂ ਕੋਈ ਔਗਣ ਛੱਡ ਨਹੀਂ ਸਕਦਾ, ਗੁਰਬਾਣੀ ਮੰਨ ਨਹੀਂ ਸਕਦਾ, ਕਮੀ ਮੇਰੇ ਚ ਹੈ, ਜਿੱਦਣ ਮਨ ਮੰਨ ਗਿਆ ਤਾਂ ਪੂਰਾ ਮਨ ਨਹੀਂ ਹੋਣਾ, ਪੂਰਾ ਮੈਨੂੰ ਹੋਣਾ, ਮੈਨੂੰ ਕਿ ਪੂਰਾ ਹੋਣਾ, ਉਹਦਾ ਜਾਇਜ ਆਇਆ ਹੈ, ਉਹਨੇ ਤਾਂ ਨਿਰਮਲ ਹੋਣਾ ਮਲੀਨ ਤੋਂ, ਉਹਨੇ ਪੂਰਾ ਨਹੀਂ ਹੋਣਾ, ਉਹਦਾ ਤਾਂ ਕਲੰਕੇ ਤੋਂ ਹੋਣਾ, ਕਲੰਕ ਕਾਹਦਾ, ਉਹਦੀ ਗੱਲ ਨਹੀਂ ਬਣਦਾ, ਕਲੰਕ ਇਸ ਗੱਲ ਦਾ ਹੈ ਜੇ ਕੋਈ ਪਿਓ ਮਾਂ ਪਿਓ ਦੀ ਗੱਲ ਨਾ ਮੰਨੇ, ਲੈਕ ਮਾਂ ਪਿਓ ਦੀ, ਤਾਂ ਉਹ ਦੁਨੀਆਂ ਦੀ ਨਿਗਾਹ 'ਚ ਚੰਗਾ ਨਹੀਂ ਮੰਨਦੇ, ਉਹ ਕਹਿੰਦੇ ਛੱਡੋ ਪਰੇ ਤਾਂ ਨਲਾਇਕ ਹੈ ਮੁੰਡਾ, ਉਹਨਾਂ ਦੇ ਜੇ ਮੂੰਹ ਤੇਰੀ ਕਹਿਣੀ ਦੇਖੋ ਪਿੱਛੋਂ ਕਹਿੰਦੇ, ਜੇ ਘਰਦੇ ਕਹਿਣ ਨਲਾਇਕ ਹੈ ਫਿਰ ਤਾਂ ਜਹਾਂ ਲੜਾਈ ਦੇਣੀ, ਅਤੇ ਸਾਨੂੰ ਤਾਂ ਬਹੁਤ ਦੁੱਖ ਹੈ, ਇਹੋ ਜਿਹੇ ਤੁਸੀਂ ਦੇਖੋ ਤੁਹਾਡੀ ਕਿੰਨੀ ਇੱਜ਼ਤ ਸੀ, ਕਿਹੋ ਜਿਹਾ ਮੁੰਡਾ ਕੀ ਕਰਨ ਲੱਗ ਗਿਆ, ਸਾਨੂੰ ਵੀ ਸ਼ਰਮ ਆਉਂਦੀ ਹੈ, ਹਮਦਰਦੀ ਤਾਂ ਉਹਦੇ ਨਾਲ ਜਤਾਵੋਂਗੇ ਜੋ ਆਪੇ ਦੁਖੀ ਹੈ। ਗੁਰਬਾਣੀ ਚ ਦੁੱਖੇ ਪ੍ਰਗਟ ਕੀਤਾ ਹੋਇਆ, ਦੁੱਖ ਦੁੱਖ ਕਰਕੇ ਹੀ ਇਹਨੂੰ ਪੂਰਿਆ ਹੋਇਆ, ਦੁੱਖ ਕਰਕੇ ਹੀ ਝਿੜਕਿਆ ਹੋਇਆ, ਉਹ ਆਪਣਾ ਦੁੱਖ ਹੈ ਜਿਹੜਾ ਅੰਦਰਲਾ ਉਹੀ ਪ੍ਰਗਟ ਕੀਤਾ ਹੋਇਆ, ਝਿੜਕ ਕੇ ਇਹਨੂੰ ਝਿੜਕਦਾ ਕਹਤੇ ਕੋਈ ਆਪਣੀ ਲਾਲ ਗਲਤੀ ਕਰਦਾ, ਅਸਲ ਚ ਉਹ ਦੁੱਖ ਜਿਹੜਾ ਅੰਦਰ ਹੈ ਉਹ ਪ੍ਰਗਟ ਕਰਦਾ, ਆਪਣਾ ਦੁੱਖ ਪ੍ਰਗਟ ਕਰਦਾ, ਇਹਨੂੰ ਕਿਹਾ ਕੀ ਸੀ ਕਰਦਾ ਕੀ ਹੈ, ਕਿਹੜੇ ਰਾਹ ਪੈ ਗਿਆ,
ਨਾਨਕ ਨੇਚਰ ਮਿਲਣ ਸਹਿਜ,
ਨੇਚਰ ਜਦ ਹੋ ਗਿਆ ਮਨ ਟਿਕ ਗਿਆ ਫਿਰ ਮਿਲਣਾ, ਫਿਰ ਪੂਰਾ ਕੌਣ ਹੋਇਆ, ਪੂਰਾ ਗੁਰ ਹੋਇਆ, ਅਧੂਰਾ ਗੁਰ ਹੈ ਪਹਿਲਾਂ ਜਿਹੜਾ ਜਰਮਾਨੀ ਉਹਦਾ ਮੰਨਿਆ ਹੋਇਆ, ਜਦ ਉਹਦਾ ਮਨ ਮੰਨ ਗਿਆ ਫਿਰ ਗੁਰ ਪੂਰਾ, ਪੂਰੇ ਗੁਰ ਕਾ ਸੁਣੋ ਉਪਦੇਸ਼, ਇਹ ਪੂਰੇ ਗੁਰ ਕਾ ਉਪਦੇਸ਼ ਹੈ, ਫਿਰ ਬਾਣੀ ਪ੍ਰਗਟ ਹੁੰਦੀ, ਉਹ ਤੇ ਬਾਅਦ ਪੂਰਾ ਗੁਰ ਦਾ ਮਤਲਬ ਇੱਕ ਹੋ ਗਿਆ, ਇਸ ਨੂੰ ਸਭ ਸੂਰਤ ਕਹਿੰਦੇ ਨੇ, ਇਸ ਨੂੰ ਦਸਤਾਰ ਸਰਾ ਕਹਿੰਦੇ, ਦਸਤਾਰ ਸਰੇ ਦਾ ਥੋੜ੍ਹਾ ਜਿਹਾ ਫਰਕ ਹੈ, ਦਸਤਾਰ ਸਰਾ ਜ਼ਿਆਦਾ ਜਾ ਹੁਕਮ ਪ੍ਰਗਟ ਹੋ ਜਾਵੇ, ਪੂਰਾ ਪਹਿਲਾਂ ਹੀ ਹੋ ਗਿਆ, ਪੂਰਾ ਦਾ ਹੋ ਗਿਆ, ਮਨ ਜਾ ਮੰਨ ਗਿਆ, ਜਦੇ ਮਿਲਣ ਹੋ ਗਿਆ, ਨਾਨਕ ਮਿਲ ਗੁਰਮੁਖੀ ਮਿਲਣ ਸਹਿਜ, ਮਿਲ ਗਿਆ, ਹੁਣ ਮਿਲੇ ਦੇ ਬਾਅਦ ਜਦ ਇਹਦੇ ਅੰਦਰ ਇਹਨੂੰ ਜਦ ਸ਼ਬਦ ਪ੍ਰਗਟ ਹੋਣਾ, ਤੁਰਕੀ ਬਾਣੀ ਆਉਣੀ ਹੈ, ਤੁਰਕੀ ਬਾਣੀ ਆਈ ਤੇ ਚਿੰਤਾ ਉਦੋਂ ਮਿਟਣੀ ਹੈ ਸਾਰੀ, ਅਜੋ ਤਾਂ ਮਨੇ ਮਨੇ ਪੂਰੀ ਚਿੰਤਾ ਨਹੀਂ ਮਿਟੀ, ਤੁਰਕੀ ਬਾਣੀ ਆਈ ਤੇ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਜਨ ਨਾਨਕ ਸੱਚ ਫਿਰ ਸੱਚ ਦਾ ਵਖਿਆਨ ਹੋਣਾ। ਦਿਆਲ ਪੁਰਖ ਮਿਹਰਬਾਨਾ ਕਿਉਂ ਗਿਆ? ਦਿਆਲ ਪੁਰਖ ਦਿਆਲ ਹੋ ਗਿਆ, ਉਹਨੇ ਬਾਣੀ ਭੇਜਤੀ, ਉਹਨੇ ਦਿਆ ਕੀਤੀ, ਦਿਆਲ ਪੁਰਖ ਨੇ ਦਿਆ ਕੀਤੀ, ਤੁਰਕੀ ਬਾਣੀ ਆ ਗਈ, ਤੁਰਕੀ ਬਾਣੀ ਸੁਣਾ ਦਿੱਤੀ ਮੈਨੂੰ ਦਿਆਲ ਪੁਰਖ ਨੇ, ਦਿਆਲ ਪੁਰਖ ਮਿਹਰਬਾਨ ਹੋ ਗਿਆ, ਫਿਰ ਨਾਨਕ ਨੇ ਸੱਚ ਦਾ ਵਖਿਆਨ ਕੀਤਾ। ਦਿਆਲ ਪੁਰਖ ਮਿਹਰਬਾਨ ਕੌਣ ਹੈ? ਉਹ ਗੁਰੂ ਹੈ, ਉਹਦਾ ਸ਼ਬਦ ਹੈ ਤੁਰਕੀ ਬਾਣੀ, ਸ਼ਬਦ ਗੁਰੂ। ਉਹ ਗੁਰੂ ਦਾ ਸ਼ਬਦ ਹੈ। ਇਹ ਕੌਣ ਹੈ? ਵਖਿਆਨ ਕਰਨ ਵਾਲਾ ਕੌਣ ਹੈ? ਇਹ ਸਤਿਗੁਰ ਹੈ। ਜਦੋਂ ਤੁਰਕੀ ਬਾਣੀ ਆਉਂਦੀ ਹੈ ਫਿਰ ਸਤਿਗੁਰ ਦਾ ਜਨਮ ਹੁੰਦਾ ਹੈ। ਇਹਨੂੰ ਕਹਿ ਕਿ ਵਿਦ ਪੁਰਖਾ ਜਨਮ ਵਟਾਇਆ, ਉਹ ਵਟਾਇਆ ਕਹਿ ਰਹੇ। ਉਹ ਕਹਿ ਰਹੇ ਸਤਿਗੁਰ ਕੇ ਜਨਮੇ ਗਬਨ ਵਟਾਇਆ। ਆਦਾ ਗਾਉਣ ਚੋਂ ਜਦ ਮਿਟ ਗਿਆ ਫਿਰ ਜਨਮ ਵਟ ਗਿਆ। ਜਿੰਨਾ ਚਿਰ ਆਉਣ ਜਾਣ ਚ ਮਨ ਕਲਪਨਾ ਦੇ ਵਿੱਚ ਜਨਮ ਨਹੀਂ ਹੋਇਆ, ਵਟਿਆ ਨਹੀਂ ਜਨਮ, ਸੰਸਾਰੀ ਦਾ ਸੰਸਾਰੀ ਹੈ। ਕਾਹੇ ਕੋ ਤੈ ਮਨ ਲਾਇਆ, ਕਾਹਦੇ ਨਾਲ ਜੋੜ ਲਿਆ ਤੈ ਮਨ, ਜੀਵਨ ਬਦਲ ਗਿਆ ਤੇਰਾ। ਆਸਾ ਮਨਸਾ ਕੇ ਵਿਦ ਖਾਈ, ਕੇ ਵਿਦ ਜੋਤ ਨਿਰੰਤਰ ਪਾਈ। ਪਿੱਛੇ ਕਰਕੇ ਆਇਆ ਨਾ, ਤਾਂ ਪੁੱਛਦੇ ਨੇ ਉਹ, ਐਵੇਂ ਨਹੀਂ ਪੁੱਛਦੇ। ਪ੍ਰੈਕਟੀਕਲੀ ਜੋ ਦੇਖਦੇ ਨੇ ਨਾਨਕ ਨੂੰ, ਕਹਿੰਦੇ ਤਾਂ ਬਾਲਾ ਨੇ ਥੋੜੀ ਉਮਰ ਕਰਕੇ, ਪਰ ਜੋ ਦੇਖ ਰਹੇ ਨੇ ਗੁਣ ਉਹ ਤੋਂ ਹੈਰਾਨ ਨੇ। ਇਹ ਅਵਸਥਾ ਨੂੰ ਦੇਖ ਕੇ ਹੈਰਾਨ ਨੇ, ਐਡੀ ਉੱਚੀ ਅਵਸਥਾ, ਐਡਾ ਉੱਚਾ ਗਿਆਨ ਕਿੱਥੋਂ ਆ ਗਿਆ? ਕਿਹੜਾ ਧਰਮ ਸੀ, ਕਿਹਨੇ ਚਲਾਇਆ, ਕਿਹੜਾ ਗੁਰੂ ਸੀ, ਕਦੋਂ ਤੋਂ ਚੱਲਿਆ? ਉਸ ਬਾਅਦ ਇਹ ਹੀ ਕੀਤੇ ਸੀ। ਮਿਲਣ ਜਿਹੜਾ ਹੈਗਾ ਮਨ ਦਾ, ਮਿਲਣ ਕੀ ਹੈ? ਜਦੋਂ ਮਨ ਅਡੋਲ ਹੋ ਜਾਂਦਾ, ਨਿਸ਼ਚਲ ਹੋ ਜਾਂਦਾ, ਨਹੀਂ ਚੱਲਦਾ, ਚਲਾਏ ਮਾਨ ਮਨ, ਜਦੋਂ ਟਿਕ ਜਾਂਦਾ ਫਿਰ ਇੱਕ ਹੈ, ਉਦੋਂ ਹੀ ਇਹਨੂੰ ਪਤਾ ਲੱਗਦਾ ਮੈਂ ਇੱਕ ਹਾਂ, ਹਮੇਸ਼ਾ ਲਈ ਇੱਕ ਹੋ ਜਾਂਦਾ। ਫਿਰ ਮਿਲਣ ਸਹਿਜ, ਇਹ ਸਹਿਜ ਅਵਸਥਾ, ਸਹਿਜ ਅਵਸਥਾ ਜਿੱਦਾਂ ਮਿਲਣਾ, ਸੁਣ ਅਵਸਥਾ ਦੇ ਵਿੱਚ ਮਿਲਣ ਨਹੀਂ। ਜੇ ਸੁਣ ਅਵਸਥਾ 'ਚ ਮਿਲਣ ਹੈ ਦੇਖੋ, ਤਾਂ ਉਸ ਮਿਲਣ ਦਾ ਇਹਨੂੰ ਗਿਆਨ ਨਹੀਂ। ਜਿਹੜੇ ਮਿਲਣ ਦਾ ਗਿਆਨ ਨਹੀਂ, ਮਿਲਣ ਕਾਹਦਾ? ਸੁੱਧ ਦੇ ਵਿੱਚ ਵੀ ਮਿਲਣਾ, ਸੁੱਤਾ ਪਿਆ ਵੀ ਚਲਾ ਜਾਂਦਾ ਘਰੇ, ਉਹਨਾਂ ਦਾ ਗਿਆਨ ਕੋਈ ਨਹੀਂ। ਜਾਂ ਜਾਗਦਾ ਮਿਲਦਾ ਗਿਆਨ, ਫਿਰ ਮਿਲਣ ਦਾ ਜਾਗਦੇ ਕੋ ਜਾਗਤਾ ਮਿਲੇ। ਜਾਂ ਅੰਦਰ ਜਿਹੜਾ ਹੈਗਾ ਸਤਿਗੁਰ ਜਾਗਦਾ ਹੈ ਦਿਓ, ਜਾਂ ਜਾਗ ਕੇ ਉਹਨੂੰ ਮਿਲਦਾ, ਫਿਰ ਸੁਪਨਾ ਹਮੇਸ਼ਾ ਲਈ ਬੰਦ ਹੋ ਜਾਂਦਾ। ਜਿਹੜਾ ਸੰਸਾਰ ਸੁਪਨਾ, ਸੁਪਨਾ ਨਹੀਂ ਰਹਿੰਦਾ, ਇਹ ਸੁਪਨਾ ਝੂਠਾ ਸਾਬਤ ਹੋ ਜਾਂਦਾ। ਸੁਪਨੇ ਦਾ ਨਫਾ ਨੁਕਸਾਨ, ਸੁਪਨੇ ਦੇ ਰਿਸ਼ਤੇ, ਸੁਪਨੇ ਦੀ ਧਨ ਦੌਲਤ, ਸੁਪਨੇ ਦਾ ਸੰਸਾਰੀ ਇੱਜ਼ਤ ਜਾਂ ਬੇਇੱਜ਼ਤੀ, ਸੁਪਨੇ ਦਾ ਨਫਾ ਨੁਕਸਾਨ, ਕੋਈ ਬੇਅਸਰ ਹੋ ਜਾਂਦਾ, ਬੇਅਸਰ ਸੁਪਨੇ ਦਾ ਘਾਟਾ ਵਾਧਾ, ਕੋਈ ਅਸਰ। ਫਿਰ ਸੁਪਨਾ ਸੰਸਾਰ, ਹੁਣ ਤੱਕ ਸੰਸਾਰ ਅਸੀਂ ਰੋਜ਼ ਪੜ੍ਹਦੇ ਹਾਂ, ਰੋਜ਼ ਕਹਿੰਦੇ ਹਾਂ ਸੁਪਨਾ, ਪਰ ਮੰਨਿਆ ਹੋਇਆ ਸੱਚ।
ਅੰਤਰ ਸੁਣਨ ਬਾਹਰ ਸੁਣਨ, ਤੇਰੀ ਭਾਵਨ ਸੁਣਨ ਮਸੁਣਨ।
ਜੋਗੀਆਂ ਦਾ ਜਿਹੜਾ ਹੈ ਨਾ ਜੋਗ ਮਤ, ਉਹਦੇ 'ਚ ਸੁਣ ਅਵਸਥਾ ਨੂੰ ਪ੍ਰਾਪਤ ਕਰਨਾ, ਉਹਨਾਂ ਨੇ ਸੁਣ ਅਵਸਥਾ। ਸੁਣ ਅਵਸਥਾ ਕੀ ਹੁੰਦੀ ਹੈ? ਉਹ ਸੁਣ ਅਵਸਥਾ ਯਾਨੀ ਮਨ ਨੂੰ ਦੇ ਫੁਰਨੇ ਬੰਦ ਕਰਨੇ ਕੁਛ ਚਿਰ ਵਾਸਤੇ ਸਮਾਧੀ ਚ ਬੈਠ ਕੇ ਮਨ ਦੇ ਫੁਰਨੇ ਬੰਦ ਕਦੇ ਹੋ ਵੀ ਜਾਂਦੇ ਨੇ ਕਦੇ ਨਹੀਂ ਵੀ ਹੁੰਦੇ ਵੈਸੇ ਮਨ ਦੇ ਫੁਰਨੇ ਬੰਦ ਨਹੀਂ ਹੁੰਦੇ ਜਿਸ ਤਰੀਕੇ ਨਾਲ ਜੋਗੀ ਕਰਦੇ ਨੇ ਮਨ ਦੇ ਫੁਰਨੇ ਬੰਦ ਨਹੀਂ ਹੁੰਦੇ ਮਨ ਵਿਹਲਾ ਰਹੇ ਇਹ ਗੱਲ ਹੋ ਨਹੀਂ ਸਕਦੀ ਅੰਦਰ ਚੁੱਪ ਕਰਕੇ ਬੈਠ ਜਾਵੇ ਗੱਲ ਹੋ ਨਹੀਂ ਸਕਦੀ ਪਿਆ ਤਾਂ ਸੁੱਤਾ ਪਿਆ ਚੁੱਪ ਕਰਕੇ ਬੈਠੂ ਬੇਹੋਸ਼ੀ ਦੀ ਹਾਲਤ ਵਿੱਚ ਬੇਹੋਸ਼ ਹੋ ਜਾਏ ਨਾ ਹੋਸ਼ ਬੇਹੋਸ਼ੀ ਦੀ ਹਾਲਤ ਵਿੱਚ ਗਿਆਨ ਨਹੀਂ ਹੁੰਦਾ ਬੇਹੋਸ਼ੀ ਦੀ ਹਾਲਤ ਵਿੱਚ ਦਰਸ਼ਨ ਕਿਹਦਾ ਕਰੂਗਾ ਆਵਾਜ਼ ਕਿਹਦੀ ਸੁਣੂਗਾ ਬੇਹੋਸ਼ੀ ਦੀ ਹਾਲਤ ਵਿੱਚ ਗਿਆਨ ਇਸਰੇ ਕੰਮ ਨਹੀਂ ਕਰਦੇ ਬੇਹੋਸ਼ੀ ਦੀ ਹਾਲਤ ਵਿੱਚ ਨਹੀਂ ਜਾਣਾ ਹੈ ਇਹਨੇ ਬਾਹੋਸ਼ ਹੋਣਾ ਬਾਹੋਸ਼ ਮਨ ਨੇ ਬਾਹੋਸ਼ ਹੋਣਾ ਹੋਸ਼ ਇਹਨੂੰ ਹੈ ਨਹੀਂ ਹੁਣ ਜਿਹੜੀ ਹੋਸ਼ ਸਾਨੂੰ ਹੈ ਹੋਸ਼ ਨਹੀਂ ਹੈ ਹੰਕਾਰ ਨੇ ਤਾਂ ਹੋਸ਼ ਮਾਰੀ ਹੋਈ ਹੁੰਦੀ ਹੈ ਜਿੰਨਾ ਚਿਰ ਹੰਕਾਰ ਹੈ ਕੋਈ ਵੀ ਬਾਹੋਸ਼ ਨਹੀਂ ਹੈ ਹੋਸ਼ ਉੱਤੇ ਹੰਕਾਰ ਦਾ ਨਸ਼ਾ ਚੜਿਆ ਹੈ ਜਿਹੜੀ ਸਾਡੀ ਹੋਸ਼ ਹੈ ਨਾ ਹੋਸ਼ ਅਕਲ ਉਹਦੇ ਤੇ ਹੰਕਾਰ ਦੀ ਸਵਾਰੀ ਕੀਤੀ ਹੋਈ ਹੈ ਜਦੋਂ ਅਕਲ ਦੇ ਉੱਤੇ ਹੰਕਾਰ ਸਵਾਰ ਹੋ ਜਾਂਦਾ ਫਿਰ ਉਹ ਬਾਹੋਸ਼ ਨਹੀਂ ਹੁੰਦਾ ਮਦ ਹੋਸ਼ ਹੁੰਦਾ ਮਦ ਹੋਸ਼ ਮਦ ਹੈ ਹੁੰਦਾ ਹੰਕਾਰ ਹੋਸ਼ ਹੈਗੀ ਅਕਲ ਅਕਲ ਦੇ ਉੱਤੇ ਹੰਕਾਰ ਦੀ ਸਵਾਰੀ ਉਹਨੂੰ ਮਦ ਹੋਸ਼ ਕਹਿੰਦੇ ਸ਼ਰਾਬੀ ਨੂੰ ਵੀ ਮਦ ਹੋਸ਼ ਕਹਿੰਦੇ ਸ਼ਰਾਬ ਨੂੰ ਮਦ ਕਹਿੰਦੇ ਆਮ ਆਦਮੀ ਜਨਰਲ ਹਾਲਾਂਕਿ ਬਹੁਤ ਸਿਆਣੇ ਆਦਮੀ ਦੇਖੇ ਨੇ ਸ਼ਰਾਬ ਪੀਤੇ ਅਕਲ ਦੀਆਂ ਗੱਲਾਂ ਕਰਦੇ ਨੇ ਅਕਲ ਦੀਆਂ ਗੱਲਾਂ ਕਰਦੇ ਨੇ ਉਹ ਮੂਰਖ ਵੀ ਨੇ ਜਿਹੜੇ ਬਦ ਹੋਸ਼ ਹੋ ਜਾਂਦੇ ਨੇ ਪਰ ਉਹ ਤਾਂ 2-4-5% ਨੇ ਬਹੁਤੇ ਨਹੀਂ ਟੋਟਲ ਆਦਮੀ ਜਿੰਨੇ ਸ਼ਰਾਬ ਪੀਂਦੇ ਨੇ ਉਹਦੇ 'ਚ ਪਰਸੈਂਟੇਜ ਕੱਢ ਲਓ 5-4% ਤੋਂ ਜ਼ਿਆਦਾ ਆਦਮੀ ਬਦ ਹੋਸ਼ ਹੋਣ ਵਾਲੇ ਉਹਨਾਂ ਨੂੰ ਲੈ ਕੇ ਤੁਸੀਂ ਇੱਕ ਫਾਰਮੂਲਾ ਬਣਾ ਲਿਆ 95% ਛੱਡ ਦਿੱਤੇ ਇਸ ਕਰਕੇ ਉਹਨਾਂ ਦੀ ਗੱਲ ਕੋਈ ਸੁਣਦਾ ਹੀ ਨਹੀਂ ਨਸ਼ਿਆਂ ਦੇ ਪ੍ਰਚਾਰ ਕਰਨ ਵਾਲੇ ਦੀ ਗੱਲ ਕੋਈ ਨਹੀਂ ਸੁਣਦਾ ਕਿਉਂਕਿ ਪ੍ਰੈਕਟੀਕਲੀ ਉਹਨਾਂ ਦੀ ਗੱਲ ਠੀਕ ਨਹੀਂ ਹੈ ਜੋ ਪ੍ਰੈਕਟੀਕਲ ਹੈ ਉਹਦੇ ਨਾਲ ਮੇਲ ਨਹੀਂ ਖਾਂਦੀ ਸਾਰੇ ਡਾਕਟਰ ਨਸ਼ੇ ਦਿੰਦੇ ਨੇ ਮਰੀਜ਼ਾਂ ਨੂੰ ਅਸੀਂ ਨਸ਼ਿਆਂ ਦੇ ਖਿਲਾਫ਼ ਪ੍ਰਚਾਰ ਕਰਦੇ ਹਾਂ ਕਿਹੜੇ ਨਸ਼ੇ ਦੇ ਖਿਲਾਫ਼ ਪ੍ਰਚਾਰ ਕਰਦੇ ਹਾਂ ਅਸੀਂ ਗੁਰਬਾਣੀ ਨੇ ਇੱਕ ਖਾਸ ਨਸ਼ੇ ਦੇ ਖਿਲਾਫ਼ ਪ੍ਰਚਾਰ ਕੀਤਾ ਹੈ ਉਹ ਹੈ ਮਦ ਦੁਰਮਤ ਪੈਦਾ ਕਿੱਥੋਂ ਹੁੰਦੀ ਹੈ ਮਦ ਦੁਰਮਤ ਤੋਂ ਉਹ ਮਤ ਜਿਹੜੀ ਉਲਟੇ ਰਸਤੇ ਪਾਉਂਦੀ ਹੈ ਲੋਕਾਂ ਨੂੰ ਭੱਬੜ ਭੂਸੇ 'ਚ ਪਾਉਂਦੀ ਹੈ ਡੁਪਲੀਕੇਟ ਰੱਬ ਬਣਾਉਂਦੀ ਹੈ ਝੂਠ ਬੋਲਦੀ ਹੈ ਭਰਮ ਪਾਉਂਦੀ ਹੈ ਠੱਗਦੀ ਹੈ ਲੋਕਾਂ ਦਾ ਜੀਵਨ ਖਰਾਬ ਕਰਦੀ ਹੈ ਉਹਨੂੰ ਦੁਰਮਤ ਕਹਿੰਦੇ ਨੇ ਇਹ ਹੋਰ ਦੂਰੀ ਵਧਾਉਂਦੀ ਹੈ ਸੱਚ ਤੋਂ ਇਹਦੀ ਸੱਚ ਤੋਂ ਦੂਰ ਲੈ ਜਾਂਦੀ ਹੈ ਸੱਚ ਦੇ ਨੇੜੇ ਜਾਣਾ ਸੀ ਅਸੀਂ ਝੂਠੀਆਂ ਕਹਾਣੀਆਂ ਸੁਣ ਸੁਣ ਕੇ ਸੱਚ ਤੋਂ ਹੋਰ ਦੂਰ ਚਲੇ ਗਏ ਹੋਰ ਦੂਰ ਚਲੇ ਗਏ ਝੂਠ ਸੁਣ ਕੇ ਝੂਠ ਮੰਨ ਕੇ ਸੱਚ ਤੋਂ ਦੂਰ ਜਾਵਾਂਗੇ ਨੇੜੇ ਜਾਵਾਂਗੇ ਸੱਚ ਦੇ ਦੂਰੇ ਜਾਵਾਂਗੇ ਅਣਹੋਣੀਆਂ ਗੱਲਾਂ ਲੋਕ ਵਿਸ਼ਵਾਸ ਕਿਵੇਂ ਕਰ ਧਰਮ ਸੁਣ ਲੈਂਦੇ ਨੇ ਕਹਿੰਦੇ ਨੇ ਸ਼ਾਇਦ ਹੋ ਗਿਆ ਹੋਵੇ ਪਰ ਦਿਲ ਨਹੀਂ ਬਣਦਾ ਦਿਲ ਤਾਂ ਬਣਦਾ ਨਹੀਂ ਹੋ ਗਿਆ ਜਿਹੜਾ ਸਾਡਾ ਹੀ ਨਹੀਂ ਮਨ ਮੰਨਦਾ ਜਿਹੜੀ ਗੱਲ ਨੂੰ ਅੰਦਰੋਂ ਨਹੀਂ ਮੰਨਦਾ ਮਨ ਉੱਤੋਂ ਅਸੀਂ ਕਹਿੰਦੇ ਵੀ ਨਹੀਂ ਧਰਮ ਸ਼ਰਧਾ ਦਾ ਵਿਸ਼ਾ ਹੋ ਜਾਂਦਾ ਖੈਰ ਬਾਦ ਹੋਸ਼ ਔਰ ਬਾਹੋਸ਼ ਔਰ ਬੇਹੋਸ਼ ਤਿੰਨ ਹੋਸ਼ਾਂ ਹੋਣਗੀਆਂ। ਆਮ ਆਦਮੀ ਸਾਰੇ ਮਦ ਹੋਸ਼ ਨੇ, ਬੜੇ ਬੜੇ ਸੰਤ ਬੰਦ ਹੋਸ਼ ਨੇ। ਗੁਰਮੁਖ ਤੋਂ ਬਿਨਾਂ ਸਭ ਮਦ ਹੋਸ਼ ਨੇ, ਗੁਰਸਿੱਖ ਤੋਂ ਬਿਨਾਂ ਸਭ ਮਦ ਹੋਸ਼ ਨੇ। ਸਾਰੀਆਂ ਭਗਤੀਆਂ ਮਦ ਹੋਸ਼ ਕਰਦੀਆਂ ਨੇ ਸਵਾਏ ਗੁਰਮਤ ਤੋਂ ਬਿਨਾਂ, ਸਵਾਏ ਗੁਰਮਤ ਤੋਂ। ਇੱਕ ਗੁਰਬਾਣੀ ਦੀ ਸਮਝ ਹੈ, ਪਰ ਜੇ ਸਮਝ ਹੋਵੇ ਤਾਂ ਗੁਰਬਾਣੀ ਦੀ ਸਹੀ ਸਮਝ ਹੈ ਜਿਹੜੀ ਹੋਸ਼ ਤੁਹਾਡੇ ਕਾਇਮ ਕਰਦੀ ਹੈ। ਹੋਸ਼ ਕਰੋ, ਗੁਰਬਾਣੀ ਕਹਿੰਦੀ ਹੈ ਹੋਸ਼ ਕਰ, ਹੋਸ਼। ਜਿਹੜਾ ਆਪ ਨਹੀਂ ਬਚ ਸਕਿਆ, ਆਪ ਮੁਕਤ ਨਹੀਂ ਹੋਇਆ, ਤੈਨੂੰ ਮੁਕਤ ਕਿਵੇਂ ਕਰ ਦੂ? ਜਿਹੜਾ ਗੁਰੂ ਕਹੁੰਦਾ ਆਪ ਮੁਕਤ ਨਹੀਂ ਹੋ ਸਕਿਆ, ਤੈਨੂੰ ਮੁਕਤ ਕਿਵੇਂ ਕਰ ਦੂ? ਤੂੰ ਹੋਸ਼ ਕਰ। ਐਸੇ ਠੱਗ ਗੁਰੂ ਦੀ ਮਗਰ ਨਾ ਲੱਗ। ਮਗਰ ਕਿਹਦੀ ਲੱਗ? ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹੇ ਧਾਰ। ਹੋਸ਼ ਲਿਆਂਦੀ ਨਾ ਗੱਲ ਕਹਿ ਕੇ, ਹੋਸ਼ ਲਿਆਂਦੀ ਗੱਲ ਕਹਿ ਕੇ ਹੋਸ਼ ਕਰ। ਜਿਹੜਾ ਆਪ ਮੁਕਤ ਆ ਉਹੀ ਤੈਨੂੰ ਤਾਰ ਸਕਦਾ, ਜਿਹੜਾ ਆਪ ਮੁਕਤ ਨਹੀਂ ਤੈਨੂੰ ਕਿਵੇਂ ਤਾਰ ਦੂ? ਗੁਰਬਾਣੀ ਹੋਸ਼ ਲਿਆਉਂਦੀ ਹੈ। ਨਾਮ ਦੇ ਨਾਲ ਕੀ ਹੋ ਜਾਂਦਾ? ਸਗਲ ਰੋਗ ਕੋ ਔਖਦ ਨਾਮ। ਜੇ ਕੋਈ ਨਾਮ ਜਪਦਾ ਉਹਦੇ ਚ ਕੋਈ ਜਰਾ ਮਾਤਰ ਰੋਗ ਨਹੀਂ ਰਹਿ ਸਕਦਾ, ਜਦੋਂ ਨਾਮ ਜਪ ਲੈਂਦਾ। ਕਿਆ ਜਪਦਾ? ਨਾਮ ਜਪਦਿਆਂ ਨੂੰ 80-80 ਸਾਲ ਹੋ ਗਏ, ਰੋਗ ਹੋਵੇ ਨੇ, ਅਹੰਕਾਰ ਹੋਵੇ ਜੀ। ਫਿਰ ਉਹ ਜਿਹੜਾ ਨਾਮ ਜਪਦੇ ਨੇ ਉਹ ਨਾਮ ਨਹੀਂ ਹੈ, ਡੁਪਲੀਕੇਟ ਹੈ। ਉਹ ਕਿਸੇ ਮਦ ਹੋਸ਼ ਦਾ ਦੱਸਿਆ ਹੋਇਆ ਨਾਮ ਹੈ, ਝੂਠੇ ਬੰਦੇ ਦਾ ਦੱਸਿਆ ਹੈ, ਝੂਠੀ ਮਤ ਦਾ। ਜੇ ਉਹ ਨਾਮ ਹੈ ਸੀ ਤਾਂ ਸਾਰੇ ਰੋਗ ਜਾਣੇ ਚਾਹੀਦੇ ਸੀ। ਐਸਾ ਦਾਰੂ ਲੋੜ ਲਓ ਜੋ ਰੋਗਾਂ ਮੰਜੇ ਘਾਣ, ਸਾਰੇ ਰੋਗਾਂ ਦਾ ਹੀ ਘਾਣ ਕਰ ਦੇਵੇ, ਸਾਰੇ ਵਿਕਾਰਾਂ ਦਾ ਹੀ ਘਾਣ ਕਰ ਦੇਵੇ। ਨਾਮ ਜਪਦਿਆਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਘਾਣ ਕਿਸੇ ਰੋਗ ਦਾ ਵੀ ਨਹੀਂ ਹੋਇਆ, ਰੋਗ ਸਗੋਂ ਵੱਧ ਗਏ, ਹੰਕਾਰ ਵੱਧ ਗਿਆ, ਕ੍ਰੋਧ ਵੱਧ ਗਿਆ। ਇਹਦਾ ਮਤਲਬ ਹੈ ਨਾਮ ਨਹੀਂ ਹੈ, ਗਲਤ ਦਵਾਈ ਹੈ, ਜਾਂ ਫਿਰ ਗੁਰਬਾਣੀ ਝੂਠ ਬੋਲਦੀ ਹੈ। ਬਾਣੀ ਝੂਠ ਬੋਲਦੀ ਹੈ। ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਦਵਾਈ ਅੰਦਰ ਗਈ ਜਾਂ ਰੋਗ ਰਹਿ ਜਾਵੇ ਕਿਵੇਂ ਹੋ ਸਕਦਾ ਹੈ? ਦੀਵਾ ਬਲੇ ਅੰਧੇਰਾ ਜਾਏ, ਇਹ ਕਿਉਂ ਕਿਹਾ ਸੀ? ਦੀਵਾ ਬਲਣ ਦੇ ਵਿੱਚ ਅੰਧੇਰਾ ਜਾਣ ਦੇ ਵਿੱਚ ਕੋਈ ਸਮਾਂ ਨਹੀਂ ਹੈ ਵਿਚਾਲੇ। ਜੇ ਕੋਈ ਕਹੇ ਵੀ ਨਾ ਜੀ 2 ਸਾਲ ਨੂੰ ਆਰਾਮ ਆਊ, ਦਵਾਈ ਤਾਂ ਹੁਣ ਦਿੱਤੀ, ਇਹ ਵੀ ਗੱਲ ਗਲਤ ਹੈ। ਦੀਵਾ ਬਲਦੀ ਸਾਰ ਅੰਧੇਰਾ ਜਾਣਾ ਚਾਹੀਦਾ। ਰਾਮ ਐਸਾ ਹੈ, ਨਾਮ ਅੰਦਰ ਤੇ ਰੋਗ ਬਾਹਰ। ਜਦ 1 ਸਕਿੰਟ ਦਾ ਫਰਕ ਨਹੀਂ ਹੈ ਵਿੱਚ, ਲਾਈਟ ਆਨ ਹਨੇਰਾ ਗਾਇਬ, ਇਹ ਦਲੀਲ ਨਹੀਂ ਮੰਨੀ ਜਾ ਸਕਦੀ, ਕਿਉਂਕਿ ਦੀਵਾ ਬੜੇ ਅਧੇਰਾ ਜਾਏ ਦਾ ਮਤਲਬ ਹੈ ਦੀਵਾ ਜਲੇ ਅਧੇਰਾ ਜਾਵੇ ਨਾ, ਫਿਰ ਦੀਵਾ ਨਹੀਂ ਹੈ, ਕੁਛ ਹੋ ਰਿਹਾ। ਹੁਣ ਜੋਗੀ ਸੁਣਨ ਦੀ ਗੱਲ ਕਰਦੇ ਨੇ, ਉਹਨਾਂ ਦਾ ਧਰਮ ਹੈ। ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਦਲੀਲ ਦਿੰਦੇ ਨੇ ਸੁਣਨ ਦੀ, ਪਹਿਲਾਂ ਤਾਂ ਦੱਸਦੇ ਨੇ ਸੁਣਨ ਹੁੰਦਾ ਕੀ ਹੈ, ਤੁਹਾਨੂੰ ਪਤਾ ਹੀ ਨਹੀਂ ਸੁਣਨ ਕੀ ਹੁੰਦਾ। ਸੁਣ ਕੀ ਹੋਣਾ, ਸੁਣ ਕੀ ਹੁੰਦਾ ਉਹਦਾ ਤੁਹਾਨੂੰ ਪਤਾ ਹੀ ਨਹੀਂ, ਕਿਵੇਂ ਹੁੰਦਾ ਉਹਦਾ ਗੱਲ ਅਲੱਗ ਹੈ। ਜਦ ਇਹੀ ਨਹੀਂ ਪਤਾ ਸੁਣ ਕੀ ਹੁੰਦਾ ਹੈ, ਜਦ ਇਹੀ ਨਹੀਂ ਪਤਾ ਧਿਆਨ ਕਿਹਦਾ ਧਰਨਾ, ਪਰਮਾਤਮਾ ਦਾ ਧਿਆਨ ਧਰਨਾ, ਚਲੋ ਮੰਨ ਲਈ ਧਰਨਾ। ਪਰਮਾਤਮਾ ਕੀ ਹੈ ਜਿਹਦਾ ਧਿਆਨ ਧਰਨਾ ਵੀ ਉਹਦਾ ਪਤਾ ਹੈ ਨਹੀਂ, ਫਿਰ ਧਿਆਨ ਕਿਹਦਾ ਧਰੋਗੇ? ਫਰਜ਼ੀ ਫਰਜ਼ੀ ਧਰੋਗੇ ਨਾ, ਕੋਈ ਚੀਜ਼ ਫਰਜ਼ੀ ਬਣਾ ਕੇ ਮੂਹਰੇ, ਫਰਜ਼ੀ ਚੀਜ਼ ਤੋਂ ਅਸਲੀ ਮੂਹਰੇ ਕਿਵੇਂ ਆਜੂ ਤੁਹਾਡੇ? ਚੀਜ਼ ਤਾਂ ਫਰਜ਼ੀ ਹੈ ਮੂਹਰੇ ਰੱਖੀ ਹੋਈ, ਫਰਜ਼ੀ ਤਾਂ ਰੱਬ ਰੱਖ ਲਿਆ, ਉਹ ਸਾਰੇ ਫਰਜ਼ੀ ਰੱਬ ਨੇ ਇਹਨਾਂ ਦੇ, ਮੱਤਾਂ ਫਰਜੀ ਨੇ ਸਭ। ਤੁਸੀਂ ਜਿਹਦਾ ਧਿਆਨ ਕਰਦੇ ਹੋ ਤਾਂ ਫਰਜ਼ ਕਰ ਲਿਆ ਤੁਸੀਂ, ਧਰਮ ਵੀ ਫਰਜ਼ੀ ਹੈ ਫਿਰ, ਗਿਆਨ ਵੀ ਫਰਜ਼ੀ ਹੈ ਫਿਰ, ਸਭ ਕੁਝ ਫਰਜ਼ੀ ਹੈ। ਸੁਣ ਕੀ ਹੁੰਦਾ ਹੈ? ਸੁਣ ਹੁੰਦਾ ਬੇਹੋਸ਼ੀ ਦੀ ਹਾਲਤ, ਬਲਕਿ ਉਹਦੇ ਵਾਸਤੇ ਸੁਣ ਦੀ ਜਗ੍ਹਾ ਇੱਕ ਹੋਰ ਲਫ਼ਜ਼ ਵਰਤਿਆ ਨਾਲ। ਸੁਣ ਦੇ ਦੋ ਹਿੱਸੇ ਕਰਤੇ, ਸੁਣ ਦੇ ਦੋ ਹਿੱਸੇ ਕਰਤੇ, ਅੰਤਰ ਸੁਣਨ, ਸੁਣਨ ਨੂੰ ਸੁਣਨ ਬਣਾ ਦਿੱਤਾ। ਸੁਣਨ ਯੋਗੀ ਨਹੀਂ ਕਹਿੰਦੇ, ਸੁਣਨ ਉਹਨੂੰ ਉਹ ਕਹਿ ਰਿਹਾ ਜਿਹਨੂੰ ਗਿਆਨ ਹੈ ਵੀ ਹੋਣਾ ਕੀ ਹੈ। ਜਿਹੜਾ ਸੁਪਨਾ ਇਹ ਸੁਣਨ ਹੁੰਦਾ, ਨਾ ਜਾਗਦਾ ਨਾ ਸੁੱਤਾ, ਫਿਰ ਸੁਣਨ ਦੇ ਵਿਚਾਲੇ ਦੀ ਇੱਕ ਅਵਸਥਾ ਹੈ। ਸਹਿਜ ਕੀ ਹੈ? ਜਾਗਦਾ, ਸਹਿਜ ਜਾਗਦਾ, ਸੁਣ ਸੁੱਤਾ ਪਿਆ, ਪਰ ਸੁਪਨਾ ਕੀ ਹੋਇਆ ਬਈ ਵਿਚਾਲੇ? ਸੁਪਨਾ ਫਿਰ ਕੀ ਹੋਇਆ? ਯੋਗੀਆਂ ਨੂੰ ਕੋਈ ਗਿਆਨ ਨਹੀਂ, ਜਿਹਨੂੰ ਵਿਚਾਲੀ ਅਵਸਥਾ ਦਾ ਗਿਆਨ ਨਹੀਂ ਉਹਨੂੰ ਕਿਸੇ ਦਾ ਵੀ ਨਹੀਂ ਪਤਾ। ਸੁਪਨਾ ਵੀ ਤਾਂ ਹੈ, ਨਾ ਜਾਗਦਾ ਨਾ ਸੁੱਤਾ ਪਿਆ, ਸੁੱਤਾ ਵੀ ਪਿਆ ਜਾਗਦਾ ਵੀ ਹੈ। ਇਹ ਸੁਣਨ ਹੈ ਸੁਣਨ ਹੀ ਹੈ ਸਾਡੀ ਅਵਸਥਾ ਜੀ, ਤੇ ਅਸੀਂ ਰਹਿੰਦੇ ਹਾਂ, ਸੁਣਨ ਤਾਂ ਹੈਗੇ ਹਾਂ ਇਹ ਚ। ਗਰਭ ਦੇ ਵਿੱਚ ਵੀ ਸੁਣਨ ਕਿਸੇ ਇਹ ਜੀ ਅਵਸਥਾ ਸੀ। ਅੰਤਰ ਸੁਣਨ ਗਰਭ ਦੇ ਵਿੱਚ ਸੁਣਨ ਸੀ, ਸੁਣਨ ਵਰਗੀ ਅਵਸਥਾ। ਸੁਪਨਾ ਉੱਥੇ ਵੀ ਦੇਖਦਾ ਸੀ, ਉੱਥੇ ਸਰੀਰ ਨਾਲ ਜੁੜਦਾ ਸੀ ਮਾਇਆ ਨਾਲ, ਸੁਪਨੇ ਵਿੱਚ ਤਪ ਕੀਤਾ ਉਹ। ਆ ਜਿਹੜਾ ਜਪ ਕਰ ਰਹੇ ਹਾਂ, ਗੁਰਬਾਣੀ ਸਮਝ ਰਹੇ ਹਾਂ, ਇਹ ਵੀ ਸੁਪਨੇ 'ਚ ਕਰ ਰਹੇ ਹਾਂ। ਸੱਚ ਦੀ ਅਰਾਧਨਾ ਸੁਪਨੇ 'ਚ ਹੋ ਰਹੀ ਹੈ, ਸੱਚ ਸੁੱਤਿਆਂ ਜਿਹੜਾ ਅਰਾਧਿਆ, ਕਿਸੇ ਨੇ ਜਾਗਦੇ ਨੇ ਸੱਚ ਨਹੀਂ ਅਰਾਧਿਆ, ਸੱਚ ਅਰਾਧ ਕੇ ਤਾਂ ਜਾਗਿਆ, ਸੱਚ ਅਰਾਧ ਕੇ ਜਾਗਿਆ। ਇਹ ਗੱਲ ਸੀ ਬੁੱਝਣ ਵਾਲੀ ਵਿਚਾਲੇ, ਬੜੀ ਸਾਰੀ ਹੈ, ਪੱਤੇ ਸਾਰੇ ਨੇ ਸਾਡੇ ਕੋਲ, ਤਰਤੀਬ ਨਹੀਂ ਹੈ ਉਹਨੂੰ ਲਾਉਣ ਦੀ, ਲਾ ਕੇ ਸਮਝਣ ਦੀ ਤਰਤੀਬ ਨਹੀਂ ਸੀ ਬਸ ਹੋਰ ਕੋਈ। ਸਾਰੀਆਂ ਪੰਕਤੀਆਂ ਪੜੀਆਂ ਹੋਈਆਂ, ਆ ਜੋ ਕੁਛ ਹੋ ਰਿਹਾ ਸੁੱਤੇ ਪਿਆਂ ਦਾ ਸੁਪਨੇ 'ਚ ਹੋ ਰਿਹਾ, ਸੁਪਨੇ 'ਚੋਂ ਸੰਸਾਰ ਕੋਈ ਜਾਗਦਾ ਨਹੀਂ। ਹਾਂ ਜਾਗ ਜੂਗਾ, ਜਿਹੜਾ ਜਾਗ ਜੂਗਾ ਨਾ, ਉਹਦੀ ਗਾਹਾਂ ਗੱਲ ਕੀਤੀ ਹੈ। ਅੰਤਰ ਸੁਣਨ ਗਰਭ ਦੇ ਵਿੱਚ ਸੁਣ ਵਰਗਾ ਸੀ, ਸੁਣ ਨਹੀਂ ਸੀ, ਪਰਮਾਨੈਂਟ ਬੇਹੋਸ਼ੀ ਦੀ ਹਾਲਤ ਵਿੱਚ ਨਹੀਂ ਸੀ, ਕੁਛ ਹੋਸ਼ ਸੀ ਕੁਛ ਬੇਹੋਸ਼ ਸੀ। ਬਾਹਰ ਸੁਣ ਤੋਂ ਉਹੀ ਅਵਸਥਾ ਹੋਣਾ, ਗਰਭ ਵਾਲੀ ਅਵਸਥਾ, ਸਿਰਫ ਲੱਗਿਆ ਕੀ ਹੈ ਉੱਥੇ ਉਹ ਸ਼ਬਦ ਅੰਦਰਲਾ ਸੁਣਦਾ ਸੀ, ਇੱਥੇ ਬਾਹਰਲਾ ਸੁਣਨ ਲੱਗੇ। ਜਿਹੜੀ ਚੇਤਨਾ ਅੰਦਰਲੇ ਸ਼ਬਦ ਨਾਲ ਜੁੜੀ ਹੋਈ ਤੇ ਉਹ ਬਾਹਰਲੇ ਨਾਲ ਜੁੜੀ, ਡੋਰੇ ਇੱਧਰ ਖੋਲ ਕੇ ਉੱਧਰ ਬੰਨਤੀ, ਇੱਧਰੋਂ ਪੱਟ ਕੇ ਇੱਧਰ ਲਾਤੀ, ਅੰਦਰੋਂ ਪੱਟ ਕੇ ਸੁਰਤ ਬਾਹਰ ਲੱਗ ਗਈ, ਤ੍ਰਿਕੁਟੀ 'ਚ ਲੱਗ ਗਈ, ਤ੍ਰਿਕੁਟੀ 'ਚ ਲੱਗ ਗਈ ਬਾਹਰ ਲੱਗ ਗਈ, ਜੁੜ ਗਈ ਮਾਇਆ 'ਚ, ਜੁੜ ਗਈ ਅੱਖਾਂ ਨਾਲ ਦੇਖਣ ਲੱਗ ਗਿਆ, ਕੰਨਾਂ ਨਾਲ ਸੁਣਨ ਲੱਗ ਗਿਆ, ਜੀਭ ਨਾਲ ਰਸ ਲੈਣ ਲੱਗ ਗਿਆ, ਨੱਕ ਨਾਲ ਖੁਸ਼ਬੂ ਬਦਬੂ ਦਾ ਪਤਾ ਲੱਗਣ ਲੱਗ ਗਿਆ, ਚਮੜੇ ਨਾਲ ਗਰਮੀ ਸਰਦੀ ਦਾ ਪਤਾ ਲੱਗਣ ਲੱਗ ਗਿਆ। ਸਹੀ ਹੈ ਔਰ ਕੀ ਹੈ, ਸਰੀਰ ਨਾਲ ਜੁੜਿਆ ਹੋਇਆ ਇਹ ਮਹਿਸੂਸ ਕਰਦਾ, ਕੋਈ ਸੂਈ ਚ ਪਾਉਂਦਾ ਉਹਦਾ ਪਤਾ ਲੱਗ ਗਿਆ, ਸੁੱਖ ਔਰ ਦੁੱਖ ਦਾ ਅਨੁਭਵ ਹੋ ਗਿਆ ਸਰੀਰ ਨਾਲ ਜੁੜ ਕੇ। ਬਾਹਰ ਸੁਣਨ, ਬਾਹਰ ਵੀ ਸੁਣ ਵਰਗਾ ਹੀ ਹੈ, ਕੋਈ ਬਹੁਤਾ ਫਰਕ ਨਹੀਂ ਪਿਆ ਅੰਦਰ ਵਾਲੀ ਅਵਸਥਾ ਔਰ ਬਾਹਰ ਵਾਲੀ। ਹਾਂ ਉੱਥੇ ਟਿਕਿਆ ਹੋਇਆ ਸੀ, ਇੱਥੇ ਸਗੋਂ ਖਿੰਡ ਗਿਆ, ਹੋਰ ਬਾਹਰ ਖਿੰਡ ਗਿਆ, ਇੱਥੇ ਆ ਕੇ ਉੱਥੇ ਧਿਆਨ ਇੱਕ ਥਾਂ ਟਿਕਿਆ ਹੋਇਆ ਸੀ, ਇਸ ਕਰਕੇ ਉੱਥੇ ਮਨ ਰੁਕਿਆ ਹੋਇਆ ਕਰਕੇ ਉਰਧ ਤਪ ਕਰਤਾ ਲਿਖਿਆ। ਗਰਭ ਦੇ ਵਿੱਚ ਉਰਧ ਤਪ ਕਰਦਾ ਸੀ, ਤਪ ਤਾਂ ਕਰਦਾ ਸੀ, ਮਨ ਤਾਂ ਰੋਕਿਆ ਹੋਇਆ ਸੀ, ਪਰ ਤਪ ਪੁੱਠਾ ਸੀ, ਮਾਇਆ ਨਾਲ ਜੁੜ ਰਿਹਾ ਸੀ, ਮਾਇਆ ਨਾਲ ਜੁੜਨਾ ਨਹੀਂ ਹੈਗਾ।